ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਚੌਥਾ, ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ। ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ, ਮੁਖ ਦੇਵਹੁ ਹਰ ਨਿਮਖਾਤੀ। ਹਰ ਹਰ ਬੂੰਦ ਭਏ ਹਰ ਸੁਆਮੀ, ਹਮ ਚਾਤ੍ਰਿਕ ਬਿਲਲ ਬਿਲਲਾਤੀ। ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ, ਮੁਖ ਦੇਵਹੁ ਹਰ ਨਿਮਖਾਤੀ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਰਹਾਉ ਤੁਮਹਾਰ ਸਰਵਰ ਅਤ ਅਗਾਹ, ਹਮ ਲਹਿ ਨਾ ਸਕਹਿ ਅੰਤ ਮਾਤੀ। ਤੂੰ ਪਰੈ ਪਰੈ ਅਪਰੰਪਰ ਸੁਆਮੀ, ਮਿਤ ਜਾਨਹੁ ਆਪਨ ਗਾਤੀ। ਹਰ ਕੇ ਸੰਤ ਜਨਾ ਹਰ ਜਪਿਓ, ਗੁਰ ਰੰਗ ਚਲੂਲੈ ਰਾਤੀ। ਹਰ ਹਰ ਭਗਤ ਬਣੀ ਅਤ ਸੋਭਾ, ਹਰ ਜਪਿਓ ਊਤਮ ਪਾਤੀ। ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੈ ਭਾਤੀ। ਨਾਨਕ ਜਨ ਤੁਮਰੀ ਸਰਨਾਈ, ਹਰ ਰਾਖੋ ਲਾਜ ਭਗਾਤੀ। आपे ठाकुर आपे सेवक, आप बनावे पाती नानक जन तुमरी सरनाई। हर राखो लाज पगाती, वाहेगुरु जी का खालसा वाहेगुरु जी की फतेह।
सतगुरां दी पावन पवित्र हजूरी विच सजी होई सतगुरां दी साजी निवाजी साध संगत जी, आप जी अत्यंत ही वडभागी हो, नितनेम प्रेम भावना श्रद्धा सत्कार सहित अमृत वेले तो सतगुरु पातशाह जी दे महान पवित्र अस्थान सचखंड श्री हरिमंदर साहिब अमृत सरोवर दे इशनान करके सतगुरां दे दीदार करके गुरदेव पातशाह दे बख्शिश कीते अमृत वेले दे इलाही फरमान सरवण करन उपरंत सतगुरां दे महान पवित्र स्थान गुरद्वारा मंजी साहिब दीवान अस्थान विखे हाजिर हो के गुरु पातशाह दी अमृत वेले दे कीते बख्शिश पवित्र हुक्मनामे दी विचार कहन सुनन दे लई और गुरु दे बख्शिश कीते उपदेश दे अनुसार अपना जीवन ढालण दे वास्ते गुरदेव दी पावन हजूरी विच नतमस्तक हो के अपनियां हाजरियां लवा रहे हो। तनता दे योग हो माई भाई जिन्हां ते सतगुरां ने अपार बख्शिश करके इह सुभाग समां बख्शिश करके जिंदगी दे जरूरी कार्ज नूं करन दे लई क्योंकि अवर काज तेरा किता है ना काम मिल साध संगत भज केवल नाम। जिस कार्ज नूं करन दे वास्ते मनुख संसार ते आया है उस कार्ज नूं करन दे वास्ते साध संगत करन दे वास्ते नाम सिमरन करन दे वास्ते संगती रूप विच सज के अपनियां हाजरियां लवा रहे हो। अज दे इलाही फरमान विच चौथे पातशाह साहिब श्री गुरु रामदास नानक निरंकारी जी ने तनासरी राग दे विच ए अमृत बचन सानू बख्शिश कीते ने जिस विच गुरदेव पातशाह जी ने बड़ी सुंदर उदाहरण सानू बख्शिश कीती है। परमात्मा दे नाम दी सुवंती बूंद और जीव रूपी जो पपीहा है चात्रिक है उस दी उदाहरण गुरदेव पातशाह सानू बख्शिश करके कलयुगी जीवां नूं नाम सिमरन दे नाल जुड़न दे वास्ते आत्मक उपदेश बख्शिश कर रहे ने। आओ समुची संगत माई भाई जितने भी गुरसिख प्यारे गुरु पातशाह दी पावन हजूरी विच नतमस्तक हो प्यार श्रद्धा सत्कार सहित बुलाउणा करो जी। सतनाम श्री वाहे गुरु जी।
सतनाम श्री वाहे गुरु साहिब जी। तनासरी महला चौथा हर हर बूंद भए हर स्वामी हम चात्रिक बिलल बिललाती।
गुरुदेव पातशाह जी अपार बख्शिश कर रहे ने ਹਰੀ ਪਰਮਾਤਮਾ ਦਾ ਜੋ ਨਾਮ ਹੈ, ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਰਾਮ ਅੱਲਾ ਗੋਡ, ਵਿਕਾਰਾਂ ਦੇ ਹਰ ਨਾਸ਼ ਕਰਨ ਵਾਲਾ, ਦੈਵੀ ਗੁਣਾਂ ਦੇ ਹਰ ਸਵਾਰਨ ਵਾਲਾ, ਜੋ ਕਲਯੁਗੀ ਜੀਵਾਂ ਦੇ ਅੰਦਰੋਂ ਵਿਕਾਰਾਂ ਨੂੰ ਹਰ ਨਾਸ਼ ਕਰਕੇ ਸੱਤ ਸੰਤੋਖ ਗਿਆਨ ਧਿਆਨ ਧਰਮ ਆਦਿਕ ਉਸ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਹੈ। ਉਸ ਦਾ ਨਾਮ ਹੈ, ਪਰਮਾਤਮਾ ਦਾ ਨਾਮ ਸਵੰਤੀ ਬੂੰਦ। ਇਸ ਪਾਵਨ ਪਵਿੱਤਰ ਸ਼ਬਦ ਵਿੱਚ ਗੁਰਦੇਵ ਪਾਤਸ਼ਾਹ ਨੇ ਇੱਕ ਪਪੀਹੇ ਦੀ ਗੱਲ ਕੀਤੀ ਹੈ, ਚਾਤ੍ਰਿਕ ਦੀ ਗੱਲ ਕੀਤੀ ਹੈ। ਜਿਵੇਂ ਸਵੰਤੀ ਬੂੰਦ ਦੇ ਵਾਸਤੇ ਪਪੀਹਾ ਹਮੇਸ਼ਾ ਹੀ ਤੜਪਦਾ ਏ, ਕੁਰਲਾਉਂਦਾ ਏ, ਵਿਰਲਾਪ ਕਰਦਾ ਏ ਉਹਦੀ ਪ੍ਰਾਪਤੀ ਵਾਸਤੇ, ਕਿਉਂਕਿ ਉਸ ਦੇ ਨਾਲ ਉਸਦੀ ਪਿਆਸ ਬੁੱਝਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀਆਂ ਪਿਆਰੀਆਂ ਪੰਕਤੀਆਂ ਕਹਿ ਕੇ ਸਾਨੂੰ ਅਨੇਕਾਂ ਉਦਾਹਰਣਾਂ ਦਿੱਤੀਆਂ ਨੇ, ਜਿਨ੍ਹਾਂ ਵਿੱਚ ਪਿਆਰ ਝਲਕਦਾ ਹੈ। ਆਪ ਜੀ ਕਈ ਵਾਰੀ ਪਾਵਨ ਬਚਨ ਪੜ੍ਹਦੇ ਹੋ, ਚੰਦ ਚਕੋਰ ਪਰੀਤ ਹੈ ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ, ਨੇਹੋ ਕਮਲ ਜਲ ਜਾਣੀਐ ਖਿੜ ਮੋਹ ਦਿਖਾਲੇ, ਮੋਰ ਪਪੀਹੇ ਬੋਲਦੇ ਵੇਖ ਬੱਦਲ ਕਾਲੇ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮੁਰੀਦਾ ਪਿਰਹੜੀ ਉਹ ਨਿਰਭ ਹੈ ਨਾਲੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਉਸ ਮਾਲਕ ਦੇ ਨਾਲ, ਉਸ ਪ੍ਰਭੂ ਦੇ ਨਾਲ ਪ੍ਰੀਤ ਕਰਨੀ ਹੈ। ਜਿਵੇਂ ਚੰਦਰਮਾ ਅਤੇ ਚਕੋਰ ਦੀ ਪ੍ਰੀਤ ਹੈ, ਸੂਰਜ ਅਤੇ ਕਮਲ ਦੀ ਪ੍ਰੀਤ ਹੈ, ਪਤੀ ਪਤਨੀ ਦੀ ਪ੍ਰੀਤ ਹੈ, ਮਾਂ ਪੁੱਤਰ ਦੀ ਪ੍ਰੀਤ ਹੈ, ਇਸੇ ਤਰ੍ਹਾਂ ਗੁਰੂ ਦੇ ਪਿਆਰਿਆਂ ਦੀ ਪ੍ਰਭੂ ਦੇ ਨਾਮ ਦੇ ਨਾਲ ਪ੍ਰੀਤ ਹੈ। ਜਿਵੇਂ ਮੋਰ ਪਪੀਹੇ ਬੋਲਦੇ ਵੇਖ ਬੱਦਲ ਕਾਲੇ, ਸਾਉਣ ਦੇ ਮਹੀਨੇ ਵਿੱਚ ਜਦੋਂ ਕਾਲੇ ਬੱਦਲ ਆਕਾਸ਼ ਵਿੱਚ ਉਮੜਦੇ ਨੇ ਅਤੇ ਮੋਰ ਜਿਹੜੇ ਨੇ ਉਹ ਬਹੁਤ ਪ੍ਰਸੰਨ ਹੁੰਦੇ ਨੇ, ਪਪੀਹੇ ਬਹੁਤ ਪ੍ਰਸੰਨ ਹੁੰਦੇ ਨੇ, ਕਿਉਂਕਿ ਇੱਕ ਆਸ ਹੈ ਕਿ ਬਰਸਾਤ ਹੋਏਗੀ। ਉਸ ਬਰਸਾਤ ਵਿੱਚੋਂ ਅਗਰ ਕੋਈ ਇੱਕ ਸਵੰਤੀ ਦੀ ਬੂੰਦ ਹਲਕ ਵਿੱਚ ਪੈ ਗਈ ਤਾਂ ਜਨਮ ਜਨਮਾਤਰਾਂ ਦੀ ਪਿਆਸ ਬੁੱਝ ਜਾਏਗੀ। ਪਪੀਹੇ ਨੂੰ ਸਾਰੀ ਬਰਸਾਤ ਦੇ ਨਾਲ ਕੋਈ ਸਰੋਕਾਰ ਨਹੀਂ ਹੈ, ਉਸ ਨੂੰ ਕੇਵਲ ਇੱਕ ਬੂੰਦ ਦੀ ਜ਼ਰੂਰਤ ਹੈ। ਇੱਕ ਬੂੰਦ ਉਸਦੇ ਅੰਤਰ ਹਲਕ ਦੇ ਵਿੱਚ ਚਲੀ ਗਈ ਅਤੇ ਜੀਵਨ ਧੰਨਤਾ ਦੇ ਯੋਗ ਬਣ ਜਾਏਗਾ। ਗੁਰਸਿੱਖ ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਇੱਕ ਅਗਰ ਪਰਮਾਤਮਾ ਦੇ ਨਾਮ ਦੀ ਸਵੰਤੀ ਬੂੰਦ ਇਸ ਜੀਵ ਰੂਪੀ ਪਪੀਹੇ ਦੇ ਅੰਦਰ ਚਲੀ ਗਈ, ਮਨ ਵਿੱਚ ਵਸ ਗਈ, ਕਿਉਂਕਿ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਾਹੜ ਜਨਮ ਨਾ ਆਵਾਂ, ਇੱਕ ਹੀ ਸ਼ਬਦ ਇੱਕ ਹੀ ਨਾਮ ਦੀ ਬੂੰਦ ਜੀਵ ਦੇ ਅੰਦਰ ਵਸ ਗਈ ਅਤੇ ਮੁੜ ਕੇ ਜਨਮਾਂ ਵਿੱਚ ਹੀ ਨਹੀਂ ਆਉਣਾ ਪਵੇਗਾ। ਇਸ ਲਈ ਗੁਰਦੇਵ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ, ਸਾਹਿਬ ਸ਼੍ਰੀ ਗੁਰੂ ਰਾਮਦਾਸ ਪਿਤਾ ਜੀ, ਕਿ ਹਰ ਹਰ ਬੂੰਦ ਭਏ ਹਰ ਸੁਆਮੀ, ਹਰੀ ਸੁਆਮੀ ਹੈ ਪ੍ਰਭੂ, ਉਹ ਮਾਲਕ ਪ੍ਰਭੂ ਪਰਿਪੂਰਨ ਪਰਮਾਤਮਾ, ਉਹਦਾ ਨਾਮ ਪਰਮੇਸ਼ਰ ਦਾ ਨਾਮ ਉਹ ਬਣਿਆ ਸਵੰਤੀ ਬੂੰਦ, ਪਰਮਾਤਮਾ ਦਾ ਨਾਮ ਸਵੰਤੀ ਬੂੰਦ ਹੈ। ਹੇ ਮੇਰੇ ਮਾਲਕ ਮੇਰੇ ਨਿਰੰਕਾਰ ਸਤਿਗੁਰੂ ਜੀ, ਤੇਰਾ ਨਾਮ ਬਣ ਜਾਏ ਸਵੰਤੀ ਦੀ ਬੂੰਦ, ਅਤੇ ਹਮ ਚਾਤ੍ਰਿਕ ਬਿਲਲ ਬਿਲਲਾਤੀ, ਅਹਮ ਅਸੀਂ ਇਹ ਚਾਤ੍ਰਿਕ ਬਬੀਹੇ ਬਣ ਜਾਈਏ, ਪਪੀਹੇ ਬਣ ਜਾਈਏ। ਜਦੋਂ ਆਪ ਜੀ ਪੜ੍ਹਦੇ ਹੋ ਨਾ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ, ਅਤੇ ਭਗਤ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ ਗੁਜਰੀ ਰਾਗ ਦੀ ਭਗਤ ਬਾਣੀ ਵਿੱਚ। ਪ੍ਰੇਮ ਭਗਤ ਆਰਾਧ ਤੰਗ ਸੱਚ ਪਿਆਸ ਪਰਮ ਹਿਤੰਗ ਬਿਲਲਾਪ ਬਿਲਲ ਬੇਨੰਤੀਆ ਸੁਖ ਪਾਏ ਚਿੱਤ ਹਿਤੰਗ। ਭਗਤ ਜੀ ਦੇ ਪਾਵਨ ਬਚਨ ਨੇ। ਭਗਤ ਜੀ ਕਹਿੰਦੇ ਨੇ ਕਿ ਹੇ ਪ੍ਰਭੂ, ਤੇਰੇ ਨਾਮ ਦੀ ਜਿਹੜੀ ਸੁਆਂਤੀ ਬੂੰਦ ਹੈ, ਮੈਨੂੰ ਲੱਗੀ ਹੈ ਜਨਮ ਜਨਮਾਤਰਾਂ ਦੀ ਪਿਆਸ, ਇਹਦਾ ਇਹ ਕਾਰਨ ਤਾਂ ਨਹੀਂ ਨਾ ਕਿ ਕਿਤੇ ਪਾਣੀ ਨਹੀਂ ਪ੍ਰਾਪਤ ਹੋਇਆ। ਪਾਣੀ ਤਾਂ ਬਹੁਤ ਹੈ, ਅਨੇਕਾਂ ਦਰਿਆ ਵਗਦੇ ਨੇ, ਨਹਿਰਾਂ ਵਗਦੀਆਂ ਨੇ, ਚਸ਼ਮੇ ਵਗਦੇ ਨੇ, ਖੂਹ ਨੇ, ਟਿਊਬਵੈੱਲ ਨੇ, ਬਰਸਾਤ ਹੁੰਦੀ ਹੈ, ਬੇਅੰਤ ਪਾਣੀ ਦਾ ਪ੍ਰਬੰਧ ਹੈ। ਪਰ ਜਿਤਨਾ ਚਿਰ ਸੁਆਂਤੀ ਬੂੰਦ ਦੀ ਪ੍ਰਾਪਤੀ ਨਹੀਂ ਹੁੰਦੀ, ਖਿਮਾ ਕਰਿਓ, ਬਹੁਤ ਕਥਾ ਕੀਰਤਨ ਹੁੰਦੇ ਨੇ, ਜਪ ਤਪ ਸਮਾਗਮ ਹੁੰਦੇ ਨੇ, ਅਨੇਕਾਂ ਪ੍ਰਕਾਰ ਦੇ ਜਿਹੜੇ ਸੰਤ ਨੇ ਆਪਣੇ ਆਪਣੇ ਤੌਰ 'ਤੇ, ਕੋਈ ਕੁਝ ਕਰੀ ਜਾਂਦਾ, ਕੋਈ ਕੁਝ ਕਰੀ ਜਾਂਦਾ। ਵੈਸੇ ਗੁਰਮਤਿ ਨੇ ਕਿਸੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਹੈ। ਗੁਰਮਤਿ ਦੇ ਵਿੱਚ ਤਾਂ ਕੇਵਲ ਸਹਿਜ ਪਾਠ ਅਤੇ ਅਖੰਡ ਪਾਠ ਦੀ ਗੱਲ ਹੈ। ਖੈਰ ਉਸ ਪਾਸੇ ਨਾ ਜਾਈਏ ਆਪਾਂ। ਬਹੁਤ ਸਾਰੇ ਇਸ ਤਰ੍ਹਾਂ ਦੇ ਜੱਗ ਸਮਾਗਮ, ਜਪ ਤਪ ਸਮਾਗਮ, ਅਨੇਕ ਪ੍ਰਕਾਰ ਦੇ ਗੁਰਮਤਿ ਦੇ ਸਮਾਗਮ, ਕਥਾ ਕੀਰਤਨ ਸਮਾਗਮ, ਦਰਬਾਰ ਹੁੰਦੇ ਨੇ, ਬੇਅੰਤ ਦਰਿਆ ਚੱਲਦੇ ਨੇ, ਔਰ ਬੇਅੰਤ ਹੀ ਪਾਣੀ ਦਾ ਸਾਧਨ ਹੈ। ਪਰ ਕੀ ਇਸ ਜੀਵ ਰੂਪੀ ਪਪੀਹੇ ਦੀ ਪਿਆਸ ਬੁੱਝ ਗਈ? ਇਸ ਨੂੰ ਟਿਕਾਓ ਮਿਲਿਆ? ਇਸ ਨੂੰ ਇਕਾਗਰਤਾ ਮਿਲੀ? ਇਹਦਾ ਮਨ ਚੰਚਲਤਾਈ ਤੋਂ ਵਸ ਆਇਆ, ਪਾਸ ਹੋਇਆ? ਨਹੀਂ, ਮਨ ਤਾਂ ਭਟਕਦਾ, ਮਨ ਤਾਂ ਛਿਣ ਛਿਣ ਮਾਤਰ ਕਰਕੇ ਭਟਕ ਰਿਹਾ। ਇਸਨੇ ਸਮਝ ਲਿਆ ਕਿ ਮੈਂ ਬਹੁਤ ਕੁਝ ਪ੍ਰਾਪਤ ਕੀਤਾ, ਪਰ ਗੁਰੂ ਪਿਆਰੇ ਗੁਰੂ ਕੀ ਸਾਧ ਸੰਗਤ ਜੀ, ਪ੍ਰਾਪਤ ਕਰਕੇ ਵੀ ਇਹ ਖਾਲੀ ਹੈ। ਸਮਝਦਾ ਮੈਂ ਘੰਟਿਆਂ ਬੱਧੀ ਸੰਗਤ ਕੀਤੀ ਹੈ, ਇਸ ਗੱਲ 'ਤੇ ਵੀ ਤਾਂ ਸਿੱਖ ਹੰਕਾਰ ਕਰਦਾ ਹੀ ਹੈ ਨਾ ਕਿ ਮੈਂ ਤਾਂ ਅੰਮ੍ਰਿਤ ਵੇਲੇ 1 ਵਜੇ ਉੱਠ ਕੇ ਇਸ਼ਨਾਨ ਕਰਕੇ ਫਿਰ ਜਪ ਤਪ ਕਰਦਾ, ਫਿਰ ਹਰਿਮੰਦਰ ਸਾਹਿਬ ਆਉਂਦਾ ਹੈ, ਫਿਰ ਮੈਂ ਜਾਂਦੇ ਜਾਂਦੇ ਮੱਥਰ ਮੰਦਰ ਵੀ ਅਤੇ ਮੱਥਾ ਟੇਕ ਹੀ ਲੈਂਦਾ ਹੈ ਨਾ, ਬਹੁਤ ਕੁਝ ਕਰਦਾ ਹੈ, ਪਰ ਅਜੇ ਵੀ ਜੀਵਨ ਵਿੱਚ ਕੋਈ ਰਸ ਨਹੀਂ ਪ੍ਰਾਪਤ ਹੋਇਆ, ਜੀਵਨ ਵਿੱਚ ਕੋਈ ਆਨੰਦ ਨਹੀਂ ਪ੍ਰਾਪਤ ਹੋਇਆ। ਮੈਂ ਕਵੀ ਦੀ ਕਵਿਤਾ ਵੱਲੇ ਨਾ ਜਾਵਾਂ, ਕੇਵਲ ਉਸਦਾ ਜੋ ਭਾਵ ਹੈ ਉਸ ਦੇ ਆਪ ਜੀ ਦੇ ਸਾਹਮਣੇ ਰੱਖਣ ਦਾ ਯਤਨ ਕਰਾਂ। ਇੱਕ ਨੌਜਵਾਨ ਬੱਚੀ ਆਪਣੇ ਹੱਥ ਵਿੱਚ ਉਹਨੇ ਘੜੇ ਨੂੰ ਪਲਮਾਇਆ ਹੋਇਆ, ਲਮਕਾਇਆ, ਜਿਸ ਨੂੰ ਕਹਿੰਦੇ ਆ ਤੁਰੀ ਜਾ ਰਹੀ ਹੈ। ਇੱਕ ਸਿਆਣਾ ਕਵੀ ਬੈਠਾ ਹੋਇਆ ਅਤੇ ਕਵੀ ਨੇ ਦੇਖਿਆ ਉਸ ਬੱਚੀ ਵੱਲੇ ਕਿ ਘੜੇ ਨੂੰ ਲਮਕਾ ਕੇ ਆਪਣੇ ਹੱਥ ਵਿੱਚ ਤੁਰੀ ਜਾ ਰਹੀ ਹੈ। ਉਹ ਮੁੱਖੋ 'ਤੇ ਪਹੁੰਚੀ, ਉਸਨੇ ਘੜੇ ਦੇ ਗਲ ਵਿੱਚ ਰੱਸਾ ਬੰਨ੍ਹਿਆ, ਘੜੇ ਨੂੰ ਖੂਹ ਵਿੱਚ ਲਮਕਾ ਦਿੱਤਾ ਅਤੇ ਹੁਣ ਘੜਾ ਬੋਲਿਆ। ਵੈਸੇ ਘੜਾ ਬੋਲਦਾ ਨਹੀਂ, ਇਹ ਨਦੀਆਂ ਨਾਲੇ ਬੋਲਦੇ ਨਹੀਂ, ਪਰ ਸਾਨੂੰ ਸਮਝਾਉਣ ਵਾਸਤੇ ਨਾ ਸਤਿਗੁਰੂ ਜੀ ਇਹਨਾਂ ਵੱਲੋਂ ਹੋ ਕੇ ਬੋਲਦੇ ਨੇ, ਜਿਵੇਂ ਆਪ ਜੀ ਕਹਿੰਦੇ ਉਹਨਾਂ, ਪੱਬਰ ਤੂੰ ਹਰੀਆਵਲਾ ਕਵਲਾ ਕੰਚਨ ਵਨ, ਕਿ ਕੋਈ ਪੱਬਰ ਸਰੋਵਰ, ਕੋਈ ਕੋਈ ਸ਼ੰਭ, ਕੋਈ ਬੋਲਦਾ ਨਹੀਂ ਬੋਲਦਾ, ਪਰ ਗੁਰਦੇਵ ਸਾਨੂੰ ਸਮਝਾਉਣ ਵਾਸਤੇ ਉਹਦੇ ਜੀਵਨ ਦੇ ਤਜ਼ਰਬੇ ਦੀ ਗੱਲ ਕਹਿੰਦੇ ਨੇ। ਘੜਾ ਕੁਰੜਾ ਉੱਠਿਆ, ਕਹਿਣ ਲੱਗਿਆ ਕਿ ਮੈਂ ਚੱਕ 'ਤੇ ਚੜ੍ਹਿਆ। ਖਿਆਲ ਰੱਖਿਓ, ਉਹ ਕਹਿੰਦਾ ਮੈਂ ਚੱਕ 'ਤੇ ਚੜ੍ਹਿਆ, ਮੈਂ ਅੱਗ ਵਿੱਚ ਵੀ ਸੜਿਆ, ਮੈਂ ਬੜੀ ਕਠਿਨ ਤਪੱਸਿਆ ਕੀਤੀ, ਪਰ ਫਿਰ ਵੀ ਮੇਰੇ ਗਲ ਵਿੱਚ ਇਹ ਫਾਹੀ ਪੈ ਗਈ। ਕਾਰਨ ਕੀ ਹੈ? ਇਹ ਰੱਸਾ ਮੇਰੇ ਗਲ ਵਿੱਚ ਪੈ ਗਿਆ, ਮੈਂ ਤਾਂ ਬੜੀ ਕੋਈ ਕਸਰ ਨਹੀਂ ਛੱਡੀ, ਅੱਗ ਵਿੱਚ ਵੀ ਸੜਦਾ ਰਿਹਾ, ਪਹਿਲਾਂ ਮੈਂ ਚੱਕ 'ਤੇ ਚੜ੍ਹਿਆ, ਫਿਰ ਅੱਗ ਵਿੱਚ ਸੜਿਆ, ਕਠਿਨ ਤਪੱਸਿਆ ਕੀਤੀ, ਗਲ ਵਿੱਚ ਮੇਰੇ ਪਈਆਂ ਫਾਹੀਆਂ, ਮੇਰੇ ਗਲ ਵਿੱਚ ਫਾਹੀ ਪੈ ਗਈ। ਉਹ ਜਿਹੜੀ ਲੜਕੀ ਸੀ ਨਾ, ਉਹ ਸਮਝ ਲਓ ਕਿ ਪਰਮੇਸ਼ਰ ਵੱਲੋਂ ਬੋਲੀ ਹੈ। ਇਹ ਸਰੀਰ ਰੂਪੀ ਘੜਾ ਹੈ, ਸਤਿਗੁਰੂ ਪਾਤਸ਼ਾਹ ਜੀ ਇੱਕ ਲੜਕੀ ਦੇ ਰੂਪ ਦੇ ਵਿੱਚ ਸਾਨੂੰ ਉੱਤਰ ਦੇ ਰਹੇ ਨੇ। ਕਹਿਣ ਲੱਗੀ, ਘੜਿਆ ਐਵੇਂ ਹੰਕਾਰ ਨਾ ਕਰ, ਆਪਣੇ ਅੰਦਰ ਝਾਤੀ ਮਾਰ ਕੇ ਦੇਖ, ਤੂੰ ਤਾਂ ਅੰਦਰੋਂ ਖਾਲੀ ਪਿਆ ਹੋਇਆ। ਇਹ ਠੀਕ ਹੈ, ਬਹੁਤ ਕਥਾ ਕੀਰਤਨ ਕੀਤੇ ਅਤੇ ਸੁਣੇ ਨੇ, ਸਹਿਜ ਪਾਠ ਖੰਡ ਪਾਠ ਕੀਤੇ, ਜਪ ਤਪ ਕੀਤੇ, ਬਹੁਤ ਕੁਝ ਕੀਤਾ, ਪਰ ਨਾਮ ਦੀ ਬੂੰਦ ਤੇ ਅੰਦਰ ਇੱਕ ਵੀ ਨਹੀਂ ਗਿਆ, ਅੰਦਰੋਂ ਤੇ ਖਾਲੀ ਹੈ। ਜਦੋਂ ਉਸਨੂੰ ਅਸਲੀਅਤ ਦਾ ਪਤਾ ਚੱਲਿਆ ਨਾ ਕਿ ਮੈਂ ਤਾਂ ਅੰਦਰੋਂ ਖਾਲੀ ਹਾਂ, ਆਪਣਾ ਸਿਰ ਨੀਵਾਂ ਕੀਤਾ ਉਸਨੇ ਖੂਹ ਵਿੱਚ, ਅਤੇ ਆਪਣੇ ਆਪ ਨੂੰ ਜਲ ਦੇ ਨਾਲ ਭਰ ਲਿਆ। ਜਦੋਂ ਜਲ ਦੇ ਨਾਲ ਭਰ ਲਿਆ ਨਾ ਆਪਣੇ ਆਪ ਨੂੰ, ਉਸ ਲੜਕੀ ਨੇ ਰੱਸਾ ਖਿੱਚਿਆ, ਉੱਪਰ ਉਠਾਇਆ ਅਤੇ ਉਸ ਘੜੇ ਨੂੰ ਆਪਣੇ ਸਿਰ 'ਤੇ ਰੱਖ ਲਿਆ। ਜਿਸ ਅੱਗੇ ਖਾਲੀ ਨੂੰ ਪਲਮਾ ਕੇ ਜਾ ਰਹੀ ਸੀ ਨਾ, ਉਹੀ ਘੜਾ ਹੈ, ਅੱਜ ਭਰ ਗਿਆ ਅਤੇ ਅੱਜ ਸਿਰ 'ਤੇ ਬੈਠ ਗਿਆ। ਸਿੱਖਾ, ਕਿਤੇ ਜੀਵਨ ਦਾ ਘੜਾ ਖਾਲੀ ਨਾ ਰਹਿ ਜਾਏ, ਸਤ ਸੰਗਤ ਰੂਪੀ ਸਰੋਵਰ ਵਿੱਚ ਆ ਕੇ ਕਿਤੇ ਖਾਲੀ ਨਾ ਰਹਿ ਜਾਈ। ਐਵੇਂ ਲਮਕਦਾ ਰਹੇਗਾ, ਤੈਨੂੰ ਸਤਿਕਾਰ ਉਦੋਂ ਮਿਲਣਾ, ਪ੍ਰਭੂ ਦੀ ਦਰਗਾਹ ਵਿੱਚ ਉਦੋਂ ਮਿਲਣਾ, ਜਦੋਂ ਆਪਣੇ ਆਪ ਨੂੰ ਸਵਾਂਤੀ ਬੂੰਦ ਦੇ ਨਾਲ ਭਰ ਲਏਗਾ, ਫਿਰ ਸਿਰ 'ਤੇ ਆਪਣੇ ਆਪ ਪਹੁੰਚ ਜਾਏਗਾ, ਭਾਵ ਕਿ ਮੰਜ਼ਿਲ 'ਤੇ ਪਹੁੰਚ ਜਾਏਗਾ, ਜੀਵਨ ਦੀ ਮੰਜ਼ਿਲ ਤੈਅ ਕਰ ਲਵੇਗਾ। ਇਸ ਕਰਕੇ ਸਾਹਿਬ ਕਹਿੰਦੇ ਨੇ, ਜਿਹੜੇ ਪਰਮੇਸ਼ਰ ਦੇ ਪਿਆਰੇ ਭਗਤ ਨੇ ਨਾ ਪ੍ਰਭੂ ਦੇ, ਪ੍ਰੇਮ ਭਗਤ ਆਰਾਧਤੰ ਸੱਚ ਪਿਆਸ ਪਾਰ ਮਹੇਤੰ, ਉਹ ਪਿਆਸ ਲੱਗੀ ਹੋਈ ਹੈ, ਪਰ ਕਾਹਦੀ ਪਿਆਸ ਹੈ? ਉਹ ਪਦਾਰਥਾਂ ਦੀ ਪਿਆਸ ਨਹੀਂ ਹੈ, ਉਹ ਪਾਣੀ ਦੀ ਪਿਆਸ ਨਹੀਂ ਹੈ, ਉਹ ਪਿਆਸ ਹੈ ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਵਾਂ ਅਨ ਦਿਨ ਨੀਤ, ਖੋਲ ਕਪੱਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸਤਿਗੁਰੂ ਕਿਰਪਾ ਕਰਨ, ਇਹ ਜੀਵਨ ਵਿੱਚ ਜਿਹੜੇ ਪਰਦੇ ਪਏ ਹੋਏ ਨੇ ਨਾ, ਜਿਨ੍ਹਾਂ ਕਰਕੇ ਅਸੀਂ ਮਾਲਕ ਦੇ ਪਾਸ ਹੋਦਿਆਂ ਹੋਇਆਂ ਵੀ ਦੂਰ ਹੈ। ਜਿਉਂ ਪਾ ਭੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ, ਜਿਵੇਂ ਭਮੀਰੀ ਦੇ ਪਰ ਹੁੰਦੇ ਨੇ ਨਾ ਖੰਭ, ਬਹੁਤ ਸੂਖਸ਼ਮ ਹੁੰਦੇ ਨੇ, ਪਰ ਖੰਭ ਦੇ ਆਰ ਪਾਰ ਕੁਝ ਨਹੀਂ ਦਿਖਦਾ ਹੈ। ਇਸੇ ਲਈ ਸਾਹਿਬ ਕਹਿੰਦੇ, ਤੇਰੇ ਵਿੱਚ ਵੀ ਭਰਮ ਦਾ ਪਰਦਾ ਪਿਆ ਹੋਇਆ। ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ ਹੈ। ਜਿਹੜੀ ਹਉਮੈ ਦੀ ਕੰਧ ਹੈ ਨਾ, ਬੜੀ ਭਿਆਨਕ ਹੈ, ਇਹ ਟੁੱਟਦੀ ਨਹੀਂ ਹੈ। ਮਨੁੱਖ ਯਤਨ ਕਰਦਾ ਹੈ, ਪਰ ਉਹਨਾਂ ਯਤਨਾਂ ਦੇ ਕਾਰਨ ਇਹ ਹਉਮੈ ਦੀ ਕੰਧ ਟੁੱਟਦੀ ਨਹੀਂ। ਫਿਰ ਕਿਵੇਂ ਟੁੱਟਦੀ ਹੈ? ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ। ਅਤੇ ਸਾਹਿਬ ਕਹਿੰਦੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਮਾਲਕ ਦੇ ਹੁਕਮ ਵਿੱਚ ਰਹਿਣਾ, ਪ੍ਰਭੂ ਦੀ ਰਜ਼ਾ ਵਿੱਚ ਰਹਿਣਾ। ਰਜ਼ਾ ਕੀ ਹੈ? ਜੇ ਸੁੱਖ ਦੇਹੇ ਤਾਂ ਤੁਝ ਹੈ ਆਰਾਧੀ, ਦੁੱਖ ਪੀ ਤੁਝ ਹੈ ਧਿਆਈ, ਜੇ ਭੁੱਖ ਦੇਹੇ ਤਾਂ ਇੱਤ ਹੀ ਰਾਜਾਂ, ਦੁੱਖ ਵਿੱਚ ਸੁੱਖ ਮਨਾਈ। ਇਹ ਰਜ਼ਾ ਹੈ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨਾ ਸਮਾਨੰਤਰ ਬਿਰਤੀ ਬਣ ਜਾਏ। ਅਤੇ ਜਦੋਂ ਸਮਾਨੰਤਰ ਬਿਰਤੀ ਬਣ ਜਾਏਗੀ ਨਾ, ਉਦੋਂ ਅੰਦਰ ਦਾ ਜਿਹੜਾ ਘੜਾ ਖਾਲੀ ਹੈ ਨਾ, ਉਹ ਭਰ ਜਾਏਗਾ, ਫਿਰ ਗੁਰੂ ਦੀ ਬਖਸ਼ਿਸ਼ ਹੋਏਗੀ। ਹਮ ਚਾਤਰਕ ਬਿਲਲ, ਸਤਿਗੁਰੂ ਜੀ ਕਹਿੰਦੇ ਨੇ ਹਮ ਚਾਤਰਕ, ਹੇ ਮੇਰੇ ਮਾਲਕ, ਮੇਰੇ ਸੁਆਮੀ ਸਤਿਗੁਰੂ ਜੀ, ਅਸੀਂ ਪਪੀਹੇ ਬਣ ਜਾਈਏ, ਤੇਰੇ ਨਾਮ ਦੀ ਸਵਾਂਤੀ ਬੂੰਦ ਪ੍ਰਾਪਤ ਹੋ ਜਾਏ, ਅਤੇ ਸਾਡਾ ਵਿਰਲਾਪ ਮੁੱਕ ਜਾਏ, ਸਾਡੇ ਤਰਲੇ ਅਤੇ ਹਾੜੇ ਮੁੱਕ ਜਾਣ, ਸਾਡੀਆਂ ਮਿੰਨਤਾਂ ਜੋਦੜੀਆਂ ਖਤਮ ਹੋ ਜਾਣ, ਜਦੋਂ ਤੇਰੇ ਨਾਮ ਦੀ ਸਵੰਤੀ ਬੂੰਦ ਪ੍ਰਾਪਤ ਹੋਵੇ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵੋ ਹਰ ਨਿਮਖਾਤੀ।
ਹੇ ਹਰੀ, ਹੇ ਪ੍ਰਭੂ, ਐ ਮੇਰੇ ਸਵਾਮੀ ਸਤਿਗੁਰੂ ਜੀ, ਹਰ ਦੇ ਅਰਥ ਬਹੁਤ ਬਣਦੇ ਨੇ। ਵਿਦਵਾਨਾਂ ਨੇ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ। ਕਹਿੰਦੇ ਹਰ ਜਿਹੜਾ ਸ਼ਬਦ ਹੈ ਨਾ, ਇਹਦੇ 72 ਅਰਥ ਨੇ। ਔਰ ਇੱਕ ਗ੍ਰੰਥਾਕਾਰ ਨੇ, ਵਿਦਵਾਨ ਨੇ ਕਿਹਾ, ਹਰ ਬੋਲਿਓ, ਹਰ ਨੇ ਸੁਣਿਓ, ਹਰ ਆਇਓ ਹਰ ਕੇ ਪਾਸ, ਹਰ ਤਾਂ ਹਰ ਮੈਂ ਮਿਲ ਗਇਓ, ਹਰ ਉੱਠ ਚੱਲਿਓ ਨਿਰਾਸ। ਸ਼ਬਦ ਹਰ ਹੀ ਹੈ, ਅਰਥ ਵੱਖਰੇ ਵੱਖਰੇ ਬਣ ਜਾਂਦੇ ਨੇ। ਹਰ ਨਾਮ ਡੱਡੂ ਦਾ ਵੀ ਹੈ, ਹਰ ਨਾਮ ਸੱਪ ਦਾ ਹੈ, ਹਰ ਨਾਮ ਪਾਣੀ ਦਾ ਹੈ, ਹਰ ਨਾਮ ਬੱਦਲ ਦਾ ਹੈ, ਅਨੇਕਾਂ ਅਰਥ ਨੇ ਹਰ ਦੇ। ਇੱਥੇ ਵਿਸ਼ੇ ਵਿਕਾਰਾਂ ਦੇ ਨਾਸ਼ ਕਰਨ ਵਾਲਾ, ਦੈਵੀ ਗੁਣਾਂ ਦੇ ਸਵਾਰਨ ਵਾਲਾ ਜੋ ਸਤਿਗੁਰੂ ਜੀ ਹੈ, ਹਰ ਹਰ ਕਿਰਪਾ ਕਰੋ ਪ੍ਰਭ ਆਪਣੀ। ਹੇ ਪ੍ਰਭੂ, ਹੇ ਮੇਰੇ ਮਾਲਕ, ਮੇਰੇ ਸਵਾਮੀ, ਮੇਰੇ ਸਤਿਗੁਰੂ ਜੀ, ਆਪਣੀ ਕਿਰਪਾ ਕਰੋ। ਅਰਦਾਸ ਜੋਦੜੀ ਬੇਨਤੀ ਹੈ, ਤਰਲਾ ਮਿੰਨਤ ਕਰਨਾ ਹੈ, ਕਰ ਮਿੰਨਤ ਕਰ ਜੋਦੜੀ, ਗੁਰੂ ਦੇ ਪਾਸ ਬੇਨਤੀ ਕਰ ਕਿ ਹੇ ਸਤਿਗੁਰੂ ਪਾਤਸ਼ਾਹ ਜੀ, ਕਿਰਪਾ ਕਰੋ, ਆਪਣੀ ਬਖਸ਼ਿਸ਼ ਕਰੋ, ਰਹਿਮਤ ਕਰੋ। ਹੁਣ ਬੇਨਤੀ ਕਰਕੇ ਕੀ ਕਿਹਾ? ਇਹਦੇ ਵਾਸਤੇ ਨਹੀਂ ਬੇਨਤੀ ਕੀਤੀ, ਸਤਿਗੁਰੂ ਜੀ ਮੇਰੇ ਘਰ ਵਿੱਚ ਪਦਾਰਥ ਆ ਜਾਣ, ਮੇਰੇ ਘਰ ਵਿੱਚ ਪੁੱਤਰ ਦੀ ਪ੍ਰਾਪਤੀ ਹੋ ਜਾਏ, ਮੈਨੂੰ ਪਰਿਵਾਰ ਚੰਗਾ ਮਿਲ ਜਾਏ, ਕਾਰੋਬਾਰ ਚੰਗਾ ਮਿਲ ਜਾਏ। ਖਿਮਾ ਕਰਿਓ, ਸਾਡੀਆਂ ਅਰਦਾਸਾਂ ਤਾਂ ਇਹੀ ਹੁੰਦੀਆਂ ਨੇ ਜ਼ਿਆਦੀਆਂ। ਅਸੀਂ ਤਾਂ ਅਰਦਾਸ ਦਾ ਸਰੂਪ ਹੀ ਬਦਲ ਦਿੱਤਾ ਹੈ। ਅਰਦਾਸ ਉਹ ਹੁੰਦੀ ਹੈ ਜਿਹੜੀ ਅੰਦਰੋਂ ਨਿਕਲਦੀ ਹੈ, ਅਤੇ ਜਿਹੜੇ ਅਸੀਂ ਗਿਣਤੀ ਮਿਣਤੀ ਦੇ ਸ਼ਬਦ ਰਿਪੀਟ ਕਰਦੇ ਹਾਂ ਅਤੇ ਦੂਸਰਿਆਂ ਦੀ ਖੁਸ਼ਾਮਦੀ ਵਾਸਤੇ ਫਿਰ ਚੁਣ ਚੁਣ ਕੇ ਸ਼ਬਦ ਲਿਆਉਂਦੇ ਹਾਂ ਵੀ ਕਿਹੜੀ ਗੱਲ 'ਤੇ ਘਰ ਵਾਲਾ ਪ੍ਰਸੰਨ ਹੋਏਗਾ ਅਤੇ ਤਾਂ ਹੀ ਕੋਈ 4 ਪੈਸੇ ਦੇਵੇਗਾ। ਅਸੀਂ ਗੁਰੂ ਦੇ ਪਾਸ ਅਰਦਾਸ ਨਹੀਂ, ਘਰ ਵਾਲੇ ਨੂੰ ਪ੍ਰਸੰਨ ਕਰਨ ਵਾਸਤੇ ਅਰਦਾਸ ਕਰਦੇ ਹਾਂ ਅਤੇ ਦਾਤਾਂ ਹੀ ਮੰਗਦੇ ਹਾਂ ਨਾ ਵੀ ਆਹ ਮਿਲ ਜਾਏ, ਉਹ ਮਿਲ ਜਾਏ। ਨਹੀਂ, ਸਾਹਿਬ ਕਹਿੰਦੇ ਨੇ ਮੁੱਖ ਦੇਵੋ ਹਰ ਨਿਮ ਖਾਤੀ, ਕਿਰਪਾ ਕਰੋ ਮੇਰੇ 'ਤੇ ਬਖਸ਼ਿਸ਼ ਕਰ ਦਿਓ, ਮੇਰੇ ਮੁੱਖ ਵਿੱਚ। ਇੱਥੇ ਖੱਖੇ ਦੇ ਸਿਹਾਰੀ ਲੱਗੀ ਹੋਈ ਹੈ। ਮੁੱਖ ਦੇਵੋ, ਮੇਰੇ ਮੁੱਖ ਵਿੱਚ ਹਰ ਨਿਮ ਖਾਤੀ, ਹਰੀ ਪਰਮਾਤਮਾ ਦੇ ਨਾਮ ਦੀ ਸਵੰਤੀ ਬੂੰਦ ਇੱਕ ਨਿਮਖ ਮਾਤਰ ਦੇ ਦਿਓ, ਇੱਕ ਕਿਣਕਾ ਮਾਤਰ ਦੇ ਦਿਓ, ਕਿਉਂਕਿ ਕਿਣਕਾ ਇੱਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਇੱਕ ਕਿਣਕਾ ਮਾਤਰ ਵੀ ਜਿਹਦੇ ਮਨ ਵਿੱਚ ਵੱਸ ਗਿਆ ਨਾ, ਉਹਦੇ 'ਤੇ ਸਤਿਗੁਰੂ ਦੀ ਰਹਿਮਤ ਹੋ ਜਾਂਦੀ, ਬਖਸ਼ਿਸ਼ ਹੋ ਜਾਂਦੀ ਹੈ ਕਿ ਬਹੁਤਾ ਸਮਾਂ ਨਹੀਂ ਮੰਗਿਆ ਹੈ, ਬਹੁਤਾ ਕੁਝ ਨਹੀਂ ਮੰਗਿਆ ਹੈ, ਕੇਵਲ ਇੱਕ ਨਿਮਖ ਮਾਤਰ, ਇੱਕ ਛਿਨ ਮਾਤਰ, ਇੱਕ ਕਿਣਕਾ ਮਾਤਰ, ਇੱਕ ਬੂੰਦ ਮਾਤਰ, ਪ੍ਰਭੂ ਤੇਰਾ ਨਾਮ ਮੇਰੇ ਮਨ ਵਿੱਚ ਵੱਸ ਜਾਏ। ਭਾਈ ਨੰਦ ਲਾਲ ਜੀ ਨਾ, ਸਾਹਿਬੇ ਆਲਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹਨਾਂ ਦੇ ਪਾਸ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਆਏ। ਆਪ ਜੀ ਕਈ ਵਾਰੀ ਸਰਵਣ ਕਰ ਚੁੱਕੇ ਹੋ। ਭਾਈ ਨੰਦ ਲਾਲ ਜੀ, ਲੈ ਲਓ ਦਿਲ, ਲੈ ਲਓ ਦਿਲ, ਆਪਣਾ ਦਿਲ ਵੇਚਣ ਦੇ ਵਾਸਤੇ ਆਇਆ, ਦਿਲ ਵੇਚਣ ਲਈ ਧਾਇਆ, ਜਾਂ ਗਾਹਕ ਮੁੱਲ ਪੁੱਛਣ ਲੱਗਾ ਤਾਂ ਇੱਕੋ ਨਜ਼ਰ ਬਤਾਇਆ। ਗਲੀ ਵਿੱਚ ਕਹਿ ਰਿਹਾ ਭਾਈ ਨੰਦ ਲਾਲ ਜੀ ਕਿ ਮੇਰਾ ਦਿਲ ਮੈਂ ਵੇਚਣ ਵਾਸਤੇ ਆਇਆ, ਕੋਈ ਲੈ ਲਓ। ਅਤੇ ਸਾਹਿਬਾਂ ਨੇ ਤੱਕਿਆ ਨੰਦ ਲਾਲ ਵੱਲੇ, ਕਹਿੰਦੇ ਨੰਦ ਲਾਲ ਨੂੰ ਕਿ ਕੀ ਕੀਮਤ ਰੱਖੀ ਇਹਦੀ, ਜਾਂ ਗਾਹਕ ਮੁੱਲ ਪੁੱਛਣ ਲੱਗਾ, ਇੱਕੋ ਨਜ਼ਰ ਬਤਾਇਆ। ਕਹਿਣ ਲੱਗਿਆ ਬਸ ਕਿਰਪਾ ਦੀ ਦ੍ਰਿਸ਼ਟੀ ਇੱਕ ਵਾਰੀ ਕਰ ਦਿਓ। ਅਤੇ ਸਾਹਿਬ ਕਹਿੰਦੇ ਨੰਦ ਲਾਲ, ਇਹ ਇਤਨਾ ਸਸਤਾ ਸੌਦਾ ਨਹੀਂ ਜਿਹੜਾ ਤੈਨੂੰ ਇਸ ਦਿਲ ਦੇ ਬਦਲੇ ਆਪਣੀ ਨਜ਼ਰ ਬਖਸ਼ਿਸ਼ ਕਰ ਦੇਈਏ। ਅਤੇ ਭਾਈ ਸਾਹਿਬ ਕਹਿੰਦੇ ਮਹਾਰਾਜ ਚਲੋ ਠੀਕ ਹੈ, ਰੋਜ਼ ਰੋਜ਼ ਨਹੀਂ ਅਤੇ ਕਦੇ ਕਦੇ ਸਹੀ, ਇੱਕੋ ਆਖ ਬਤਾਇਆ। ਪਾਤਸ਼ਾਹ ਰੋਜ਼ ਨਾ ਕਰਿਓ, ਪਰ ਕਦੇ ਕਦੇ ਤਾਂ ਕਿਰਪਾ ਕਰ ਦਿਓ ਨਾ ਮੇਰੇ 'ਤੇ, ਕਦੇ ਕਦੇ 'ਤੇ ਰਹਿਮਤ ਕਰ ਦਿਓ ਨਾ ਮੇਰੇ 'ਤੇ। ਸਤਿਗੁਰੂ ਜੀ ਨਿਮਖ ਮਾਤਰ ਬਖਸ਼ਿਸ਼ ਕਰਦੇ ਹੋ, ਰਹਿਮਤ ਕਰਦੇ ਹੋ।
ਹਰ ਬਿਨ ਰਹਿ ਨਾ ਸਕੋ ਇੱਕ ਰਾਤੀ।
ਭਾਈ ਤੂੰ ਕਾਹਦੇ ਵਾਸਤੇ ਮੰਗ ਰਿਹਾ ਨਾਮ ਦੀ ਸਵਾਂਤੀ ਬੂੰਦ, ਹੋਰ ਕੁਝ ਮੰਗ ਲੈ, ਧਨ ਪਦਾਰਥ ਮੰਗ ਲੈ, ਸੁੱਖ ਸੰਪਤੀ ਮੰਗ, ਉਮਰ ਮੰਗ, ਤੰਦਰੁਸਤੀ ਮੰਗ, ਸੰਸਾਰ ਦੇ ਸੁੱਖ ਮੰਗ ਲੈ। ਸਾਹਿਬੇ ਆਲਮ ਨੇ ਬਚਨ ਕਹੇ ਸੀ, ਮਹਾਂ ਸਿਆ ਤੂੰ ਕੁਰਬਾਨੀ ਕੀਤੀ ਹੈ, ਗੁਰੂ ਦੇ ਵਾਸਤੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਹੈ, ਤੇਰੇ ਨਾਲ ਦੇ ਸਾਥੀ ਪ੍ਰਾਣ ਪੰਖੇਰੂ ਕਰ ਚੁੱਕੇ ਨੇ, ਮੰਗ ਕੀ ਚਾਹੁੰਦਾ, ਤੈਨੂੰ ਉਮਰ ਬਖਸ਼ ਦਈਏ, ਤੈਨੂੰ ਰਾਜ ਦੇ ਦਈਏ। ਅਤੇ ਭਾਈ ਮਹਾਂ ਸਿੰਘ ਕਹਿਣ ਲੱਗੇ, ਸਾਹਿਬ ਜੀ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਰਾਜ ਦੀ ਇੱਛਾ ਨਹੀਂ ਹੈ, ਮੁਕਤੀ ਵੀ ਨਹੀਂ ਚਾਹੀਦੀ, ਕੇਵਲ ਤੇਰੇ ਚਰਨਾਂ ਦੀ ਪ੍ਰੀਤੀ ਚਾਹੀਦੀ ਹੈ। ਤੇਰੇ ਕਮਲ ਸ਼ਰੀਖੇ ਚਰਨਾਂ ਦੀ ਪ੍ਰੀਤ ਮਿਲ ਜਾਏ। ਸਾਹਿਬ ਕਹਿੰਦੇ ਕਾਹਦੇ ਵਾਸਤੇ ਮੰਗ ਰਹੇ ਹੈ, ਇੰਨੇ ਤਰਲੇ ਕਿਉਂ ਲੈ ਰਹੇ ਹੈ? ਅਤੇ ਕਹਿ ਰਹੇ ਨੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਪਾਤਸ਼ਾਹ ਜੀ ਮੈਂ ਹਰੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਰਹਿ ਨਹੀਂ ਸਕਦਾ ਹਾਂ, ਕਿੰਨਾ ਕੁ ਚਿਰ ਨਹੀਂ ਰਹਿ ਸਕਦਾ ਹਾਂ? ਰਾਤੀ ਤੋਂ ਭਾਵ ਇੱਥੇ ਰਾਤ ਨਹੀਂ ਹੈ, ਰਾਤੀ ਤੋਂ ਭਾਵ ਇੱਥੇ ਹੈ ਰੱਤੀ ਭਰ। ਇੱਕ ਛਿਣ ਮਾਤਰ ਵੀ, ਅੱਖ ਦੇ ਚਮਕਣ ਜਿੰਨੇ ਸਮੇਂ ਮਾਤਰ ਵੀ, ਪਾਤਸ਼ਾਹ ਜੀ ਮੈਂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ ਹਾਂ, ਤੇਰੇ ਤੋਂ ਬਿਨਾਂ ਮੇਰਾ ਜਿਉਣਾ ਮੁਹਾਲ ਹੋ ਗਿਆ, ਤੇਰੇ ਤੋਂ ਬਿਨਾਂ ਮੇਰਾ ਜੀਵਨ ਮੁਸ਼ਕਲ ਹੋ ਗਿਆ, ਤੇਰੇ ਤੋਂ ਬਿਨਾਂ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਹੈ। ਕਿਉਂਕਿ ਆਪ ਜੀ ਕਈ ਵਾਰੀ ਸਰਵਣ ਕਰਦੇ ਹੋ ਨਾ, ਇੱਕ ਪਲਾਂ ਦਾ ਵਿਛੋੜਾ ਗੁਰੂ ਤੇਰਾ ਯੁੱਗਾਂ ਦੇ ਸਮਾਨ ਬੀਤਦਾ। ਅਤੇ ਸਾਹਿਬਾਂ ਦੇ ਬਚਨ ਪੜ੍ਹ ਲਓ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁੱਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ। ਮੋਹ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ। ਕਾਹਦੇ ਲਈ ਬਈ? ਸਾਹਿਬ ਕਹਿੰਦੇ ਬਿਨ ਦੇਖੇ ਗੁਰਦਰਬਾਰੇ ਜੀਓ। ਇਹ ਜੋ ਗੁਰੂ ਦਰਬਾਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਨਾ, ਪੰਜਵੇਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਹੇ ਵਾਹਿਗੁਰੂ ਇੱਕ ਘੜੀ ਮਾਤਰ ਨਾ ਮਿਲੋ ਅਤੇ ਕਲਯੁੱਗ ਦਾ ਸਮਾਂ, ਕਲਯੁੱਗ ਬੀਤ ਜਾਂਦਾ, ਕਲਯੁੱਗ ਵਰਤਾ ਹੋ ਜਾਂਦਾ ਹੈ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਸਤਿਗੁਰੂ ਜੀ ਇਸ ਕਰਕੇ ਮੈਂ ਤਰਲੇ ਜੋਦੜੀਆਂ ਕਰ ਰਿਹਾ ਹਾਂ ਕਿ ਇੱਕ ਰੱਤੀ ਭਰ ਵੀ ਮੈਂ ਹਰੀ ਪਰਮਾਤਮਾ ਤੋਂ ਬਿਨਾਂ ਰਹਿ ਨਹੀਂ ਸਕਦਾ, ਇੱਕ ਛਿਣ ਮਾਤਰ ਵੀ ਨਹੀਂ ਰਹਿ ਸਕਦਾ ਹਾਂ, ਕਿਉਂਕਿ ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਮੈਂ ਤੇਰਾ ਨਾਮ ਜਪਦਾ ਤਾਂ ਮੇਰੀ ਜ਼ਿੰਦਗੀ ਹੈ, ਤੇਰਾ ਨਾਮ ਭੁੱਲ ਜਾਏ ਤਾਂ ਮੇਰੀ ਮੌਤ ਹੋ ਜਾਂਦੀ ਹੈ। ਦਰਅਸਲ ਸਰੀਰਕ ਮੌਤ ਮੌਤ ਨਹੀਂ ਹੈ, ਆਤਮਕ ਮੌਤੇ ਮਰਿਆ ਮਨੁੱਖ ਮੁੜ ਮੁੜ ਕੇ ਜਨਮ ਅਤੇ ਮਰਨ ਦੇ 84 ਦੇ ਗੇੜ ਵਿੱਚ ਪੈਂਦਾ ਹੈ। ਸਰੀਰਕ ਮੌਤ ਤੇ ਪੀਰਾਂ ਪੈਗੰਬਰਾਂ ਅਵਤਾਰਾਂ ਔਲੀਆਂ ਨੂੰ ਵੀ ਆਈ, ਸਰੀਰ ਕਰਕੇ ਗੁਰੂ ਸਾਹਿਬਾਨ ਆਏ ਸੰਸਾਰ 'ਤੇ, ਉਹਨਾਂ ਨੇ ਵੀ ਪੰਜ ਭੂਤਕ ਸਰੀਰ ਨੂੰ ਤਿਆਗਿਆ। ਇਸ ਲਈ ਆਤਮਕ ਮੌਤੇ ਜਿਹੜਾ ਮਨੁੱਖ ਮਰਦਾ ਹੈ ਉਸਨੂੰ ਮੁੜ ਮੁੜ ਕੇ ਜੰਮਣ ਮਰਨ ਵਿੱਚ ਪੈਣਾ ਪੈਂਦਾ। ਗੁਰਦੇਵ ਜੀ ਕਹਿੰਦੇ ਇਸ ਕਰਕੇ ਇੱਕ ਨਿਮਖ ਮਾਤਰ ਵੀ ਰਹਿ ਨਾ ਸਕੋ, ਇੱਕ ਮਾਤੀ ਛਿਨ ਮਾਤਰ ਜਿੰਨੇ ਸਮੇਂ ਵਿੱਚ ਵੀ ਮੈਂ ਰਹਿ ਨਹੀਂ ਸਕਦਾ ਹਾਂ।
ਜੋ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ।
ਸਤਿਗੁਰਾਂ ਨੇ ਉਦਾਹਰਣ ਦਿੱਤੀ ਹੈ। ਕਈ ਵਾਰੀ ਸਾਨੂੰ ਉਦਾਹਰਣ ਦੇ ਕੇ ਸਮਝਾਉਂਦੇ ਨੇ ਪਾਤਸ਼ਾਹ ਜੀ। ਭਾਈ ਗੁਰਦਾਸ ਜੀ ਨੇ ਵੀ ਉਦਾਹਰਣਾਂ ਦਿੱਤੀਆਂ ਨੇ, ਗੱਲ ਸੌਖੀ ਸਮਝ ਵਿੱਚ ਆ ਜਾਏ। ਅਸੀਂ ਸੰਸਾਰੀ ਜੀਵ ਹਾਂ, ਸੰਸਾਰੀ ਗੱਲਾਂ ਦੀ ਸਮਝ ਜਲਦੀ ਪੈ ਜਾਂਦੀ ਹੈ। ਜਿਵੇਂ ਭਾਈ ਸਾਹਿਬ ਜੀ ਕਹਿੰਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ, ਮਾਰ ਵੀ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ। ਮਾਰ ਵੇ ਕੋ ਤਰਾਸ ਦੇਖ, ਚੋਰ ਨੂੰ ਮਾਰ ਪੈਂਦੀ ਹੋਵੇ ਨਾ ਤਾਂ ਉਹ ਚੋਰੀ ਦੀ ਆਦਤ ਨਹੀਂ ਛੱਡਦਾ ਹੈ। ਵੇਸਵਾ ਗਾਮੀ ਮਨੁੱਖ ਸਰੀਰ ਕਰਕੇ ਰੋਗੀ ਹੋ ਜਾਏ, ਸੋਗੀ ਹੋ ਜਾਏ, ਕੋਹੜੀ ਹੋ ਜਾਏ, ਵੇਸਵਾ ਦਾ ਦੁਆਰਾ ਨਹੀਂ ਛੱਡਦਾ ਹੈ। ਅਤੇ ਭਾਈ ਸਾਹਿਬ ਕਹਿੰਦੇ ਉਹ ਗੁਰੂ ਕਿਆ ਸਿੱਖਾ, ਅਧਮ ਆਜਾਤ ਜਾਤ, ਇਹ ਸਾਰੇ ਨੀਵੇਂ ਕਰਮ ਕਰਨ ਵਾਲੇ, ਨੀਵੀਂ ਇਹਨਾਂ ਦੀ ਸੋਚ, ਉਹ ਭਲਿਆ ਉਹ ਆਪਣੇ ਮਾੜੇ ਕੰਮ ਨਹੀਂ ਛੱਡਦੇ। ਅਤੇ ਗੁਰਸਿੱਖ ਸਾਧ ਸੰਗਤ ਕਿਉਂ ਤਜਤ ਹੈ, ਗੁਰੂ ਕਾ ਸਿੱਖ ਸੰਗਤ ਕਿਉਂ ਤਿਆਗੇ? ਬਈ ਗੁਰੂ ਕਾ ਸਿੱਖ ਸੰਗਤ ਵਿੱਚ ਆਉਣੋਂ ਕਿਉਂ ਤਿਆਗੇ? ਜੇ ਉਹ ਮਾੜਾ ਕੰਮ ਨਹੀਂ ਤਿਆਗਦੇ ਤਾਂ ਬਹੁਤ ਸ਼ੁੱਧ ਕਰਮ ਹੈ, ਇਹ ਤਾਂ ਬਹੁਤ ਉੱਤਮ ਕਰਮ ਹੈ, ਇਹ ਜ਼ਰੂਰੀ ਕਰਮ ਹੈ। ਸਾਧ ਸੰਗਤ ਭਜ ਕੇਵਲ ਨਾਮ, ਅਤੇ ਗੁਰੂ ਕਿਹਾ ਸਿੱਖਾ ਇਹ ਤੂੰ ਕਿਉਂ ਤਿਆਗਦਾ ਹੈ? ਆਠ ਪੈਰ ਸਾਠ ਘਰੀ ਮੈਂ ਜੋ ਏਕ ਘਰੀ, ਸਾਧ ਸਮਾਗਮ ਕਰੇ ਨਿੱਜ ਘਰ ਜਾਤ ਹੈ। ਅੱਠਾਂ ਪੈਰਾਂ ਵਿੱਚੋਂ, ਸੱਠਾਂ ਘੜੀਆਂ ਵਿੱਚੋਂ ਇੱਕ ਘੜੀ, ਕੇਵਲ ਇੱਕ ਘੜੀ, ਸਾਢੇ ਸੱਤ ਪਲਾਂ ਦੀ ਇੱਕ ਘੜੀ ਹੁੰਦੀ ਹੈ। ਮੈਂ ਇਹਦਾ ਵਿਸ਼ਾਕ ਨਾ ਕਰਾਂ ਖੁਲਾਸਾ, ਸਾਢੇ ਸੱਤ ਪਲਾਂ ਦੀ ਇੱਕ ਘੜੀ ਹੈ। ਅਤੇ ਭਾਈ ਸਾਹਿਬ ਕਹਿੰਦੇ ਇੱਕ ਘੜੀ ਸਾਧ ਸੰਗਤ ਵਿੱਚ ਆ ਜਾਏ ਨਾ, ਆਪਣੇ ਨਿੱਜ ਘਰ ਚਲੇ ਜਾਂਦਾ, ਸਰੂਪ ਸੋਈ ਸਰੂਪ ਦੇ ਵਿੱਚ ਚਲੇ ਜਾਂਦਾ ਹੈ। ਕਬੀਰ ਏਕ ਘੜੀ ਆਦਿ ਘੜੀ, ਆਦਿ ਹੂੰ ਫੁਨਿਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਘੜੀ ਦਾ ਵੀ ਚੌਥਾ ਹਿੱਸਾ ਕਿੰਨਾ ਕੁ ਬਣਦਾ? ਬਈ ਪੌਣੇ ਕੁ ਦੋ ਪਾਲੀ ਬਣਦੇ ਨੇ। ਖੈਰ ਮੈਂ ਇਸ ਪਾਸੇ ਨਹੀਂ ਜਾਣਾ। ਅਗਰ ਆਉਂਦਾ ਆਉਂਦਾ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਆਪਣਾ ਮਸਤਕ ਝੁਕਾ ਦੇਵੇ, ਗੁਰੂ ਦੇ ਹਜ਼ੂਰ ਮੱਥਾ ਟੇਕ ਦੇਵੇ, ਮੱਥਾ ਟੇਕ ਕੇ ਸਤਿਗੁਰਾਂ ਨੂੰ ਸਨਮੁੱਖ ਹੋ ਕੇ ਜਦੋਂ ਹੱਥ ਜੋੜ ਕੇ ਗੁਰੂ ਦੀ ਅਸੀਸ ਲੈਂਦਾ ਹੈ ਨਾ, ਤਾਂ ਪੌਣੇ ਦੋ ਪਲ ਉਨੇ ਚਿਰ 'ਚ ਹੀ ਬਤੀਤ ਹੋ ਜਾਂਦੇ ਨੇ। ਉਹਨੇ ਸਮੇਂ ਦੇ ਵਿੱਚ ਵਿੱਚ ਅਗਰ ਕੋਈ ਗੁਰੂ ਦਾ ਸ਼ਬਦ ਕੰਨਾਂ ਵਿੱਚ ਪੈ ਗਿਆ ਤਾਂ ਜੀਵਨ ਸਫਲ ਹੋ ਜਾਣਾ। ਚੋਰ ਨੇ ਇਹੀ ਸੁਣਿਆ ਸੀ ਲੰਘਦਿਆਂ ਲੰਘਦਿਆਂ ਕਿ ਦੇਵਤੇ ਦਾ ਪਰਛਾਵਾਂ ਨਹੀਂ ਹੁੰਦਾ, ਇਸੇ ਕਰਕੇ ਉਹਦੀ ਫਾਂਸੀ ਟੁੱਟ ਗਈ। ਇੱਕੋ ਹੀ ਸ਼ਬਦ ਸੁਣਿਆ ਸੀ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸਾਨੂੰ ਸਮਝਾਉਣ ਵਾਸਤੇ, ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਅਮਲੀ ਜਿਹੜਾ ਅਮਲ ਖਾਣ ਦਾ ਆਦੀ ਬਣ ਜਾਏ, ਜਿਹੜਾ ਅਮਲ ਖਾਣ ਦਾ ਆਦੀ ਬਣ ਜਾਏ, ਅਫੀਮੀ ਹੋਵੇ, ਕੋਈ ਹੋਰ ਅਮਲ ਖਾਣੇ ਸ਼ੁਰੂ ਕਰ ਦੇਵੇ। ਧੰਨਵਾਦ ਹੈ ਪੰਜਾਬ ਸਰਕਾਰ ਦਾ, ਧੰਨਵਾਦ ਹੈ ਸਭਾ ਸੁਸਾਇਟੀਆਂ ਦਾ, ਜਿਨ੍ਹਾਂ ਨੇ ਹੁਣ ਬੀੜਾ ਚੁੱਕਿਆ ਹੈ ਕਿ ਪੰਜਾਬ ਨਸ਼ਿਆਂ ਤੋਂ ਮੁਕਤ ਕਰ ਦੇਣਾ ਹੈ। ਇਹ ਭਾਈ ਤਾਂ ਹੀ ਮੁਕਤ ਹੋਣਾ ਜੇ ਤੁਸੀਂ ਸਹਿਯੋਗ ਦਿਓਗੇ। ਤੁਸੀਂ ਆਪਣਾ ਘਰ ਨਸ਼ਿਆਂ ਤੋਂ ਮੁਕਤ ਕਰ ਲਓ, ਪੰਜਾਬ ਆਪਣੇ ਆਪ ਹੀ ਹੋ ਜਾਣਾ ਨਸ਼ਿਆਂ ਤੋਂ ਮੁਕਤ। ਕੇਵਲ ਆਪਣਾ ਆਪਣਾ ਘਰ ਨਸ਼ਿਆਂ ਤੋਂ ਮੁਕਤ ਕਰਨ ਦੀ ਲੋੜ ਹੈ, ਪੰਜਾਬ ਤਾਂ ਆਪਣੇ ਆਪ ਹੀ ਹੋ ਜਾਏਗਾ। ਅਤੇ ਜੇ ਅਸੀਂ ਕਹੀ ਜਾਈਏ ਵੀ ਪੰਜਾਬ ਨਸ਼ਿਆਂ ਤੋਂ ਮੁਕਤ ਕਰ ਜਾਣਾ ਕਰ ਦੇਣਾ ਅਤੇ ਆਪਣੇ ਘਰ ਵਿੱਚ ਨਸ਼ਾ ਵਰਤਦਾ ਹੋਵੇ ਫਿਰ ਤਾਂ ਗੱਲ ਨਹੀਂ ਨਾ ਬਣੇਗੀ। ਇਸ ਕਰਕੇ ਹਰ ਗੁਰਸਿੱਖ ਮਾਈ ਭਾਈ ਨਾਨਕ ਨਾਮ ਲੇਵਾ, ਨਸ਼ਾ ਕੇਵਲ ਪ੍ਰਸ਼ਾਦੇ ਦਾ ਹੀ ਰੱਖਣਾ, ਇਹ ਗੁਰੂ ਦਾ ਹੁਕਮ ਹੈ ਸਾਨੂੰ ਕਿ ਸਿੱਖ ਨੇ ਨਸ਼ਾ ਕੇਵਲ ਪ੍ਰਸ਼ਾਦੇ ਦਾ ਰੱਖਣਾ, ਕਿਸੇ ਪ੍ਰਕਾਰ ਦੇ ਨਸ਼ਿਆਂ ਨੂੰ ਘਰ ਵਿੱਚ ਨਹੀਂ ਆਉਣ ਦੇਣਾ। ਜਦੋਂ ਤੁਸੀਂ ਸਾਰੇ ਸੁਚੇਤ ਹੋ ਜਾਓਗੇ ਨਾ ਤਾਂ ਨਸ਼ਿਆਂ ਦਾ ਕੋਹੜ ਆਪਣੇ ਆਪ ਖਤਮ ਹੋ ਜਾਏਗਾ, ਪੰਜਾਬ ਦੀ ਜਵਾਨੀ ਬਚ ਜਾਏਗੀ, ਆਪਣੇ ਘਰ ਵੀ ਤਰੱਕੀ ਕਰਨਗੇ, ਸਾਡਾ ਸੂਬਾ ਵੀ ਤਰੱਕੀ ਕਰੇਗਾ। ਗੱਲ ਤਾਂ ਘਰ ਤੋਂ ਹੀ ਸ਼ੁਰੂ ਹੋਣੀ ਹੈ ਨਾ, ਜਿਹੜੀ ਵੀ ਹੋਣੀ ਹੈ। ਇਸ ਕਰਕੇ ਜਿਹੜੇ ਅਮਲੀ ਨੇ ਨਾ, ਅਮਲ ਦੇ ਆਦੀ ਬਣ ਜਾਂਦੇ ਨੇ। ਆ ਕਈ ਜੇਲ੍ਹਾਂ ਵਿੱਚ ਮਰ ਗਏ, ਕੋਈ ਅਮਲੀ ਨਸ਼ਿਆਂ ਤੋਂ ਬਿਨਾਂ ਮਰ ਗਏ, ਕਿਉਂਕਿ ਨਸ਼ੇ ਮਿਲੇ ਨਹੀਂ, ਆਦੀ ਜੋ ਹੋ ਗਏ ਸੀ। ਜਿਹੜਾ ਨਸ਼ਾ ਹੀ ਹੈ ਨਾ, ਉਹਨੂੰ ਰੋਟੀ ਨਾ ਮਿਲੇ ਕੋਈ ਗੱਲ ਨਹੀਂ, ਪਰ ਨਸ਼ਾ ਨਾ ਮਿਲੇ ਉਹਦਾ ਜੀਵਨ ਬਹੁਤਾ ਸਮਾਂ ਨਹੀਂ ਚੱਲਦਾ। ਅਤੇ ਕੋਈ ਨਸ਼ਈ ਹੋ ਜਾਏ ਉਹਦੀ ਜ਼ਿੰਦਗੀ ਜ਼ਿਆਦਾ ਤੋਂ ਜ਼ਿਆਦਾ 6 ਸਾਲ ਚੱਲਦੀ ਹੈ, ਉਦੋਂ ਪਹਿਲੋਂ ਭੋਗ ਪੈ ਜਾਂਦਾ ਹੈ। ਇਸ ਲਈ ਗੁਰਦੇਵ ਜੀ ਨੇ ਸਾਨੂੰ ਸਮਝਾਇਆ ਹੈ ਕਿ ਜਿਵੇਂ ਬਿਨ ਅਮਲ ਹੈ ਅਮਲੀ ਮਰ ਜਾਈ ਹੈ, ਜਿਵੇਂ ਅਮਲ ਤੋਂ ਬਿਨਾਂ ਅਮਲੀ ਮਰ ਜਾਂਦਾ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਮੇਰੇ ਸਤਿਗੁਰੂ ਜੀ, ਇਸੇ ਤਰ੍ਹਾਂ ਹਰੀ ਪਰਮਾਤਮਾ ਤੋਂ ਬਿਨਾਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ।
ਰਹਾਉ ਤੁਮ ਹਰ ਸਰਵਰ ਅਤ ਅਗਾਹ, ਹਮ ਲਹਿ ਨਾ ਸਕਹਿ ਅੰਤ ਮਾਤੀ।
ਵਿਸਰਾਮ ਦੇ ਕੇ ਬਖਸ਼ਿਸ਼ ਕਰਦੇ ਨੇ, ਹੇ ਸਤਿਗੁਰੂ ਪਾਤਸ਼ਾਹ ਜੀ, ਤੁਸੀਂ ਅਸਗਾਹ ਹੋ, ਤੁਸੀਂ ਸਮੁੰਦਰ ਵੱਤ ਹੋ, ਅਸੀਂ ਤੇਰਾ ਅੰਤ ਨਹੀਂ ਲੈ ਸਕਦੇ ਹਾਂ, ਤੇਰਾ ਅੰਤ ਨਹੀਂ ਜਾਣ ਸਕਦੇ ਹਾਂ। ਤੂੰ ਠਾਕਰੋ ਬੈਰਾਗਰੋ, ਮੈਂ ਜੇਹੀ ਕਣਚੇਰੀ ਰਾਮ, ਤੂੰ ਸਾਗਰੋ ਰਤਨਾਗਰੋ, ਹਾਂ ਸਾਰ ਨਾ ਜਾਣਾ ਤੇਰੀ ਰਾਮ, ਸਾਰ ਨਾ ਜਾਣਾ ਤੂੰ ਵੱਢ ਦਾਣਾ, ਕਰ ਮਿਹਰਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ, ਆਠ ਪਹਿਰ ਤੁਦ ਧਿਆਈ। ਮੈਂ ਤੇਰਾ ਅੰਤ ਨਹੀਂ ਲੈ ਸਕਦਾ ਹਾਂ, ਅੰਤ ਨਹੀਂ ਜਾਣ ਸਕਦਾ ਹਾਂ, ਕਿਉਂਕਿ ਤੂੰ ਅੰਤ ਨ ਅੰਤਾ ਸਦਾ ਬੇਅੰਤਾ। ਆਪ ਜੀ ਤਾਂ ਰੋਜ਼ ਹੀ ਪੜ੍ਹਦੇ ਹੋ ਨਾ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨ ਦੇਣ ਨ ਅੰਤ, ਅੰਤ ਨ ਵੇਖਣ ਸੁਣਨ ਨ ਅੰਤ, ਅੰਤ ਨ ਜਾਪੈ ਕਿਆ ਮਨ ਮੰਤ। ਔਰ ਸਾਹਿਬੇ ਆਲਮ ਨੇ, ਪਾਤਸ਼ਾਹ ਨੇ ਬਚਨ ਕਹੇ ਨੇ, ਅੰਤ ਨ ਪਾਵਤ ਦੇਵ ਸਰਵੈ ਮੁਨ ਸਰਵ ਇੰਦਰ ਮਹਾਸ਼ਿਵ ਯੋਗ ਕਰੀ, ਉਹਨਾਂ ਵੀ ਤੇਰਾ ਅੰਤ ਨਹੀਂ ਪਾਇਆ ਹੈ। ਇਸ ਲਈ ਹਮ ਲਹਿ ਨਾ ਸਕੈ ਅੰਤ ਮਾਤੀ, ਪਾਤਸ਼ਾਹ ਅਸੀਂ ਤੇਰਾ ਅੰਤ ਨਹੀਂ ਲੈ ਸਕਦੇ ਹਾਂ, ਜਾਣ ਨਹੀਂ ਸਕਦੇ ਹਾਂ, ਕਿਉਂਕਿ
ਤੂੰ ਪਰੰਪਰ ਸੁਆਮੀ, ਮਿਤ ਜਾਨੋ ਆਪਨ ਗਾਤੀ।
ਤੂੰ ਪਰੇ ਤੋਂ ਪਰੇ ਹੈ, ਹਰ ਇੱਕ ਵਸਤੂ ਦੀ ਹੱਦ ਬੰਦੀ ਹੈ, ਉਹਦਾ ਆਦ ਹੈ ਅਤੇ ਅੰਤ ਹੈ। ਕੋਈ ਵੀ ਵਸਤੂ ਜਿਸਦਾ ਆਦ ਹੈ ਨਾ, ਉਹਦਾ ਅੰਤ ਨਿਸ਼ਚੇ ਆਏਗਾ। ਦੀਵਾਰ ਕੋਈ ਕਿਤਨੀ ਵੀ ਲੰਬੀ ਖਿੱਚ ਲਵੇ, ਚੀਨ ਦੀ ਦੀਵਾਰ ਕਹਿੰਦੇ ਬਹੁਤ ਲੰਬੀ ਹੈ, ਪਰ ਅੰਤ ਆਉਣਾ ਹੈ। ਭੀਤ ਉੱਪਰੇ ਕੇਤਕ ਧਾਈਏ ਅੰਤ ਓਰ ਕੋ ਆਹ, ਕੰਧ ਦੇ ਉੱਤੇ ਕਿੰਨਾ ਕੁ ਚਿਰ ਕੋਈ ਦੌੜ ਸਕਦਾ, ਆਖਿਰਕਾਰ ਉਹ ਮੁੱਕ ਜਾਏਗੀ। ਪਰ ਜਿਹੜਾ ਮਾਲਕ ਮੇਰਾ ਸੁਆਮੀ ਹੈ ਨਾ, ਇਹਦਾ ਕੋਈ ਅੰਤ ਹੀ ਨਹੀਂ, ਕਿਉਂਕਿ ਆਦਿ ਹੀ ਨਹੀਂ ਇਹਦਾ ਕੋਈ, ਇਹਦਾ ਅੰਤ ਨਹੀਂ ਕੋਈ। ਤੂੰ ਪਰੇ ਪਰੇ ਅਪਰੰਪਰ ਸੁਆਮੀ, ਐ ਮੇਰੇ ਮਾਲਕ ਤੂੰ ਪਰੰਪਰ ਪਾਰਾਵਾਰ ਤੋਂ ਰਹਿਤ ਹੈ, ਪਰੇ ਤੋਂ ਪਰੇ ਹੈ, ਮਿਤ ਜਾਨੋ ਆਪਣ ਗਾਤੀ। ਆਪਣੀ ਗੱਤ ਤੁਸੀਂ ਆਪ ਹੀ ਜਾਣਦੇ ਹੋ, ਆਪਣੀ ਗੱਤ ਆਪਣੀ ਮਰਯਾਦਾ ਆਪ ਹੀ ਜਾਣਦੇ ਹੋ। क्योंकि उसकी गत तो उही जानेगा ना जिहड़ा उहदा सरूप बन जाएगा उहदे वर्गा हो जाएगा।
हर के संत जना हर जपियो गुर रंग चलूलै राती।
हरी दे संत गुरु दे प्यारे ये संत कोई विशेष वक्री श्रेणी नहीं आप भी संत स्वरूप हो। सत नूं जानन वाला ही संत है। साध नाम निर्मल तां के करम उसे नूं संत के है। ते साहब कहिंदे ने हर के संत हरी परमात्मा दे प्यारे जिहड़े संत ने जिहड़े सिमरन करन वाले ने सेवा करन वाले ने संगत करन वाले ने और जीवन नूं असत जान के सत स्वरूप नाल जुड़े होए ने। ते संत जना हर जपियो हर के संत प्रभु प्यारे दे संत जिन्हां ने परमात्मा नूं जपिया उन्हां नूं की मिलिया है कहिंदे रंग चलूला है राती ओ गुरु दे चो चोहे रंग दे विच गूढ़े रंग विच नाम रंग दे विच रंगे गए हन।
हर हर भगत बनी अत सोभा हर जपियो उत्तम पाती।
वाहिगुरु की भगती करन करके प्रभु की भगती करन करके उन्हां दी बहुत वड्डी सोभा बन गई वो वडियाई दे पात्र बन गए। जिवें दास ने पहलों बेनती की है ना कड़ा भर गया तो सिर दे उपर आ गया सत्कारयोग थां प्राप्त कर ली तो हरी की भगती करन करके बहुत वड्डी सोभा बन गई सत्कार बन गया। क्योंकि हर जपियो उत्तम पाती हरी जो परमात्मा सारियों तो उत्तम है उहदा नाम जप के उस पाती पंगत विच आ गए ने गुरु के प्यारियां दी लाइन विच खड़े हो गए गुरु दे दर ते साबित हो गए।
आपे ठाकुर आपे सेवक आप बनावै पाती।
हरी वाहिगुरु परमेश्वर ओ आपे ही ठाकुर है इंद्रियां पालक है इंद्रियां दी रक्षा करन वाला है धरती पृथ्वी पालक है ओ मालक भी आप है सेवक भी आप है। आप जी पढ़ते हो ना आपे कंडा तोल तरा जी आपे तोल तलाया आपे शाहो आपे वणजारा आपे वणज कराया वो सब कुछ ही आप है। आप बनावे पाती ते आप ही वो सतगुरु पातशाह जी वो विधि बना देंदे ने आप ही कृपा करके वो सानू जुगती दस देंदे ने आप ही ढंग बना देंदे ने आप ही विधि बख्शिश कर देंदे ने।
नानक जन तुमरी सरनाई हर राखो लाज पगाती।
साहब कहिंदे आओ सारे अरदास करो गुरु हजूर बेनती करो नानक हे नानक जन तुमरी सरनाई ये जन सेवक सत संगी तेरी शरण विच आए ने तेरे चरणा विच आए ने कादे वास्ते हर राखो लाज भगाती। अपने सेवकां दी अपने भगतां दी अपने प्यारियां दी आप कृपा करके लज्जिया रखो। कहो नानक हम नीच करमा शरण परे की राखो शरमा। शरण विच आया दी लज्जिया रखो ये साड़ी अरदास जोदड़ी बेनती है कि आप जी कृपा करो बख्शिश करो अपने सेवकां दी लाज रख लैनी अपने प्यारियां दी इज्जत पत रख लैनी। नानक जन तुमरी सरनाई ये जन सेवक तेरी सरनाई शरण विच आए ने हर राखो लाज पगाती। हे हरी प्रभु जी सतगुरु जी अपने सेवकां दी प्यारियां भगतां दी ਲਿਜਿਆ ਰੱਖਣੀ ਕਰੋ ਜੀ।
ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੇ ਪਾਤੀ।
ਨਾਨਕ ਜਨ ਤੁਮਰੀ ਸਰਣਾਈ, ਹਰਿ ਰਾਖੋ ਲਾਜ ਪਗਾਤੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।